ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਬਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਦਸੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਅਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਜਵਾਬੀ ਪੜ੍ਹਾਈ: ਜ਼ਬੂਰ। ਖੁਦਾਵੰਦ ਮੇਰੀ ਲੋਅ ਅਤੇ ਮੇਰੀ ਮੁਕਤੀ ਏ, ਮੈਨੂੰ ਕਹਿੰਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਹਿੰਦਾ ਖੌਫ। ਭਾਵੇਂ ਮੇਰੇ ਖਿਲਾਫ਼ ਲਸ਼ਕਰ ਖੈਮਾ ਜ਼ਨ ਹੋਵੇ, ਮੇਰੇ ਖਿਲਾਫ਼ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚਟਾਨ ਉੱਤੇ ਚੜ੍ਹਾਏਗਾ। ਐ ਖੁਦਾਵੰਦ, ਮੇਰੀ ਆਵਾਜ਼ ਸੁਣ, ਮੈਂ ਪੁਕਾਰਦਾ ਵਾਂ, ਮੇਰੇ ਉੱਤੇ ਰਹਿਮ ਕਰ ਅਤੇ ਮੈਨੂੰ ਜਵਾਬ ਦੇ। ਜਦ ਤੂੰ ਆਖਿਆ ਭਈ ਮੇਰੇ ਦੀਦਾਰ ਦੇ ਤਾਲਬ ਰਵੋ, ਅਤੇ ਮੇਰੇ ਦਿਲ ਨੇ ਤੈਨੂੰ ਆਖਿਆ, ਐ ਖੁਦਾਵੰਦ ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਜੇ ਮੈਨੂੰ ਯਕੀਨ ਨਾ ਹੁੰਦਾ ਭਈ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ, ਤਾਂ ਮੈਨੂੰ ਗਸ਼ ਪੈ ਜਾਂਦਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਅਤੇ ਤੇਰਾ ਦਿਲ ਕਵੀ ਹੋਵੇ। ਹਾਂ ਖੁਦਾਵੰਦ ਹੀ ਦੀ ਆਸ ਰੱਖ। ਦਰਸੀਬਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਰੱਬਾ, ਅਸਮਾਨ ਵਿੱਚ ਤੇਰੀ ਸ਼ਫਕਤ ਏ, ਤੇਰੀ ਵਫ਼ਾਦਾਰੀ ਫਲਕ ਤੀਕਰ ਉੱਚੀ ਏ, ਤੇਰੀ ਸੱਚਿਆਈ ਰੱਬ ਦੇ ਪਹਾੜਾਂ ਵਾਂਗਰ ਏ, ਤੇਰੇ ਹੁਕਮ ਬਹੁਤ ਡੂੰਘੇ ਨੇ। ਐ ਰੱਬਾ, ਤੂੰ ਇਨਸਾਨ ਅਤੇ ਜਾਨਵਰ ਦੋਵਾਂ ਨੂੰ ਮਹਿਫੂਜ਼ ਰੱਖਦਾ ਹੈ। ਜ਼ਬੂਰ: ਆਪਣਾ ਬੋਝ ਖੁਦਾਵੰਦ ਉੱਤੇ ਸੁੱਟ ਦੇ, ਉਹ ਤੈਨੂੰ ਸੰਭਾਲ ਲਵੇਗਾ, ਉਹ ਸੱਚੇ ਨੂੰ ਕਦੀ ਡੋਲਣ ਨਾ ਦੇਵੇਗਾ। ਖਰੂਜ: ਫਿਰ ਬਨੀ ਇਸਰਾਇਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ ਅਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰਫੈਦਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ ਭਈ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਅਤੇ ਖੁਦਾਵੰਦ ਨੂੰ ਕਿਉਂ ਅਜ਼ਮਾਉਂਦੇ ਹੋ? ਉੱਥੇ ਉਹਨਾਂ ਲੋਕਾਂ ਨੂੰ ਬੜੀ ਤਰੇਹ ਲੱਗੀ, ਇਸ ਲਈ ਉਹ ਲੋਕ ਮੂਸਾ ਅੱਗੇ ਬੜਬੜਾਉਣ ਲੱਗੇ ਅਤੇ ਆਖਿਆ ਭਈ ਤੂੰ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਸਾਡੇ ਡੰਗਰਾਂ ਨੂੰ ਤਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ? ਮੂਸਾ ਨੇ ਖੁਦਾਵੰਦ ਅੱਗੇ ਫਰਿਆਦ ਕਰਕੇ ਆਖਿਆ ਭਈ ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਉਹ ਤਾਂ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਅਤੇ ਬਨੀ ਇਸਰਾਇਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲੈ ਅਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ ਅਤੇ ਤੂੰ ਉਸ ਚਟਾਨ ਉੱਤੇ ਮਾਰੀ ਅਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਨੀ ਇਸਰਾਇਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਜ ਹੀ ਕੀਤਾ। ਤਦ ਅਮਾਲੀਕੀ ਆ ਕੇ ਰਫੀਦਮ ਵਿੱਚ ਇਸਰਾਇਲੀ ਕੌਮ ਨਾਲ ਲੜਨ ਲੱਗੇ ਅਤੇ ਮੂਸਾ ਨੇ ਯਸ਼ੂਆ ਨੂੰ ਆਖਿਆ ਭਈ ਸਾਡੇ ਵੱਲ ਦੇ ਕੁਝ ਬੰਦੇ ਚੁਣ ਕੇ ਲੈ ਜਾ ਅਤੇ ਅਮਾਲੀਕੀਆਂ ਨਾਲ ਲੜ ਅਤੇ ਮੈਂ ਕੱਲ੍ਹ ਰੱਬ ਦੀ ਸੋਟੀ ਹੱਥ ਵਿੱਚ ਲੈ ਕੇ ਪਹਾੜ ਦੀ ਚੋਟੀ ਉੱਤੇ ਖੜ੍ਹਾ ਰਵਾਂਗਾ। ਤਦ ਮੂਸਾ ਦੇ ਹੁਕਮ ਦੇ ਮੁਤਾਬਕ ਯਸ਼ੂਆ ਅਮਾਲੀਕੀਆਂ ਦੇ ਨਾਲ ਲੜਨ ਲੱਗਿਆ ਅਤੇ ਮੂਸਾ ਅਤੇ ਹਾਰੂਨ ਅਤੇ ਹੋਰ ਪਹਾੜ ਦੀ ਚੋਟੀ ਉੱਤੇ ਚੜ੍ਹ ਗਏ ਅਤੇ ਜਦ ਤੀਕਰ ਮੂਸਾ ਆਪਣੇ ਹੱਥ ਚੁੱਕੀ ਰੱਖਦਾ ਸੀ ਇਸਰਾਇਲੀ ਕੌਮ ਗਾਲਬ ਰਹਿੰਦੇ ਸੀ ਅਤੇ ਜਦ ਉਹ ਹੱਥ ਲਮਕਾ ਦਿੰਦਾ ਸੀ ਤਦ ਅਮਾਲੀਕੀ ਗਾਲਬ ਰਹਿੰਦੇ ਸੀ ਅਤੇ ਜਦ ਮੂਸਾ ਦੇ ਹੱਥ ਥੱਕ ਗਏ ਅਤੇ ਉਹਨਾਂ ਨੇ ਇੱਕ ਪੱਥਰ ਲੈ ਕੇ ਮੂਸਾ ਦੇ ਹੇਠਾਂ ਰੱਖ ਦਿੱਤਾ ਅਤੇ ਉਹ ਉਹਦੇ ਉੱਤੇ ਬੈਠ ਗਿਆ ਅਤੇ ਹਾਰੂਨ ਅਤੇ ਹੋਰ ਇੱਕ ਇੱਧਰੋਂ ਅਤੇ ਦੂਜਾ ਉੱਧਰੋਂ ਉਹਦੇ ਹੱਥਾਂ ਨੂੰ ਸੰਭਾਲਦੇ ਰਹੇ। ਤਦ ਉਹਦੇ ਹੱਥ ਸੂਰਜ ਡੁੱਬਣ ਤੀਕਰ ਮਜ਼ਬੂਤੀ ਨਾਲ ਉੱਠੇ ਰਹੇ ਅਤੇ ਯਸ਼ਵਾ ਨੇ ਅਮਾਲੀਕ ਅਤੇ ਉਹਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਸ਼ਿਕਸਤ ਦਿੱਤੀ। ਇਸਤਸਨਾ: ਅਤੇ ਮੂਸਾ ਆਪਣੀ ਮੌਤ ਦੇ ਵੇਲੇ 120 ਵਰ੍ਹਿਆਂ ਦਾ ਸੀ ਅਤੇ ਨਾ ਉਹਦੀ ਅੱਖ ਧੁੰਦਲੀ ਹੋਈ ਅਤੇ ਨਾ ਉਹਦੀ ਬਦਨੀ ਕੁਵਤ ਮਾੜੀ ਹੋਈ। ਸੈਮੂਅਲ, ਰੱਬ ਮੇਰਾ ਮਜ਼ਬੂਤ ਕਲਾ ਏ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਾਹਨੁਮਾਈ ਕਰਦਾ ਏ, ਉਹ ਉਹਦੇ ਪੈਰ ਹਰਨੀਆਂ ਵਾਂਗਰ ਬਣਾ ਦਿੰਦਾ ਏ ਅਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਉੱਤੇ ਕਾਇਮ ਕਰਦਾ ਏ, ਉਹ ਮੇਰੇ ਹੱਥ ਨੂੰ ਜੰਗ ਕਰਨਾ ਸਿਖਾਉਂਦਾ ਏ, ਇੱਥੇ ਤੀਕਰ ਵੀ ਮੇਰੀਆਂ ਬਾਹਾਂ ਪਿੱਤਲ ਦੀ ਕਮਾਨ ਨੂੰ ਵੀ ਮਰੋੜ ਦਿੰਦੀਆਂ ਨੇ। ਤੂੰ ਮੇਰੇ ਹੇਠਾਂ ਮੇਰੇ ਪੈਰ ਖੁੱਲ੍ਹੇ ਕਰ ਦਿੱਤੇ ਅਤੇ ਮੇਰੇ ਪੈਰ ਤਣਾ ਤਿਲਕੇ, ਇਸ ਲਈ ਵੀ ਤੂੰ ਲੜਾਈ ਲਈ ਮੈਨੂੰ ਤਿਆਰ ਕੀਤਾ। ਇਸ ਲਈ ਐ ਖੁਦਾਵੰਦ, ਮੈਂ ਕੌਮਾਂ ਦੇ ਵਿਚਾਲੇ ਤੇਰੀ ਸ਼ੁਕਰਗੁਜ਼ਾਰੀ ਅਤੇ ਤੇਰੀ ਮਦਦ ਸਰਾਈ ਕਰਾਂਗਾ। ਮੱਤੀ ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਅਤੇ ਨਿੱਤ ਕਮਜ਼ੋਰੀ ਤੋਂ ਦੂਰ ਕਰਦਾ ਰਿਹਾ। ਅਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਅਤੇ ਲੋਕ ਸਾਰੇ ਬਿਮਾਰਾਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਅਤੇ ਮਿਰਗੀ ਵਾਲਿਆਂ ਅਤੇ ਮਫਰੂਜ਼ਾਂ ਨੂੰ ਉਹਦੇ ਕੋਲ ਲਿਆਏ ਅਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ ਐ ਮਿਹਨਤ ਕਰਨ ਵਾਲੇ ਅਤੇ ਭਾਰ ਨਾਲ ਦੱਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਆ ਆਪਣੇ ਉੱਤੇ ਚੁੱਕ ਲਵੋ ਅਤੇ ਮੈਥੋਂ ਸਿੱਖੋ, ਕਿਉਂਕਿ ਮੈਂ ਹਲੀਮ ਅਤੇ ਦਿਲ ਦਾ ਫਰੋਤਨ ਵਾਂ ਅਤੇ ਤੁਹਾਡੀਆਂ ਜਾਨਾਂ ਆਰਾਮ ਪਾਉਣਗੀਆਂ, ਕਿਉਂਕਿ ਮੇਰਾ ਜੂਆ ਮੁਲਾਇਮ ਏ ਅਤੇ ਮੇਰਾ ਬੋਝ ਹਲਕਾ ਏ। ਅਮਾਲ ਅਤੇ ਯਾਫਾ ਵਿੱਚ ਇੱਕ ਚੇਲਨ ਸੀ ਤਬੀਤਾ ਨਾਮ, ਜਿਹਦਾ ਤਰਜਮਾ ਹਰਨੀ ਏ। ਉਹ ਬਹੁਤ ਹੀ ਨੇਕ ਕੰਮ ਅਤੇ ਖੈਰਾਤ ਕਰਦੀ ਸੀ। ਉਹਨਾਂ ਦਿਨਾਂ ਵਿੱਚ ਇੱਦਾਂ ਹੋਇਆ ਵੀ ਉਹ ਬਿਮਾਰ ਹੋ ਕੇ ਮਰ ਗਈ ਅਤੇ ਉਹਨੂੰ ਨਵਾ ਕੇ ਬਾਲਾਖਾਨਾ ਵਿੱਚ ਰੱਖ ਦਿੱਤਾ। ਅਤੇ ਕਿਉਂ ਜੇ ਲੁਧੀਆ ਯਾਫਾ ਦੇ ਕੋਲ ਹੀ ਸੀ, ਸ਼ਾਗਿਰਦਾਂ ਨੇ ਇਹ ਸੁਣ ਕੇ ਵੀ ਪਤਰਸ ਉੱਥੇ ਹੀ ਏ, ਦੋ ਬੰਦੇ ਘੱਲੇ ਅਤੇ ਉਹਦੇ ਅੱਗੇ ਮਿਹਨਤ ਕੀਤੀ ਵੀ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰੇ। ਪਤਰਸ ਉੱਠ ਕੇ ਉਹਨਾਂ ਦੇ ਨਾਲ ਤੁਰ ਪਿਆ। ਜਦੋਂ ਅਪੜਿਆ ਅਤੇ ਉਹਨੂੰ ਬਾਲਾਖਾਨਾ ਵਿੱਚ ਲੈ ਗਏ ਅਤੇ ਸਾਰੀਆਂ ਬੇਵਾਰ ਹੁੰਦੀਆਂ ਹੋਈਆਂ ਉਹਦੇ ਕੋਲ ਖੜੀਆਂ ਹੋਈਆਂ ਅਤੇ ਜਿਹੜੇ ਕੁਰਤੇ ਅਤੇ ਕੱਪੜੇ ਹਰਨੀ ਨੇ ਉਹਨਾਂ ਦੇ ਨਾਲ ਰਹਿ ਕੇ ਬਣਾਏ ਸੀ ਵਿਖਾਉਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਕਰ ਦਿੱਤਾ ਅਤੇ ਗੋਡੇ ਟੇਕ ਕੇ ਦੁਆ ਕੀਤੀ। ਫਿਰ ਲਾਸ਼ ਵੱਲ ਮਤਵਜੋ ਹੋ ਕੇ ਆਖਿਆ, ਐ ਤਬੀਤਾ ਉੱਠ। ਅਤੇ ਉਹਨੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਪਤਰਸ ਨੂੰ ਵੇਖਿਆ ਅਤੇ ਉੱਠ ਬੈਠੀ। ਉਹਨੇ ਹੱਥ ਫੜ ਕੇ ਉਹਨੂੰ ਉਠਾਇਆ ਅਤੇ ਮੁਕੱਦਸਾਂ ਅਤੇ ਬੇਵਾਂ ਨੂੰ ਬੁਲਾ ਕੇ ਉਹਨੂੰ ਜ਼ਿੰਦਾ ਉਹਨਾਂ ਦੇ ਸਪੁਰਦ ਕੀਤਾ। ਜ਼ਬੂਰ ਐ ਖੁਦਾਵੰਦ, ਤੂੰ ਆਪਣੇ ਕੰਮ ਨਾਲ ਖੁਸ਼ ਕੀਤਾ, ਮੈਂ ਤੇਰੀ ਸਨਅਤਕਾਰੀ ਦੇ ਪਾਰੋਂ ਸ਼ਾਦੀਆਨਾ ਵਜਾਵਾਂਗਾ। ਸਾਦਕ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲਬਰਾਨ ਦੇ ਦੇਵਦਾਰ ਵਾਂਗਰ ਵਧੇਗਾ। ਜਿਹੜੇ ਖੁਦਾਵੰਦ ਦੇ ਘਰ ਵਿੱਚ ਲਏ ਗਏ ਨੇ, ਉਹ ਸਾਡੇ ਖੁਦਾਵੰਦ ਦੀਆਂ ਬਾਰਗਾਵਾਂ ਵਿੱਚ ਹਰੇ ਭਰੇ ਹੋਣਗੇ, ਉਹ ਵਡੇਰ ਉਮਰੀ ਵਿੱਚ ਵੀ ਮਜ਼ਬੂਤ ਹੋਣਗੇ, ਉਹ ਤਾਜ਼ੇ ਅਤੇ ਹਰੇ ਭਰੇ ਰਹਿਣਗੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਅਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਇਮਾਨ ਅਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਅਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉਂਡੇਲਦਾ ਹੈ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਅਤੇ ਕਾਦਰ ਮੁਤਲਿਕ ਸਿਆਣ ਤੋਂ ਮਿਲਦੀ ਏ, ਅਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਗਾਂ ਵਿੱਚ, ਇੱਥੇ ਤੀਕਰ ਵੀ ਰੂਹਾਨੀ ਤਾਕਤ ਅਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸ਼ਚਨ ਸਾਇੰਸ ਖੁਦ ਮੁਖਤਾਰ ਅਕਸੀਰੇ ਆਜ਼ਮ ਏ। ਸੱਚਿਆਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਏ, ਅਤੇ ਸਾਡੀ ਤਾਕਤ ਸੱਚਿਆਈ ਨੂੰ ਜ਼ਾਹਿਰ ਕਰਨ ਤੋਂ ਘੱਟ ਨਹੀਂ ਹੁੰਦੀ। ਇਹ ਆਖਣਾ ਵੀ ਤਾਕਤ ਮਾਦੇ ਵਿੱਚ ਏ, ਇਹ ਆਖਣ ਦੇ ਬਰਾਬਰ ਏ ਵੀ ਤਾਕਤ ਡੰਡੇ ਵਿੱਚ ਏ। ਮਾਦੇ ਵਿੱਚ ਕਿਸੇ ਤਰ੍ਹਾਂ ਦੀ ਹਯਾਤੀ ਜਾਂ ਜ਼ਹਾਨਤ ਦਾ ਖਿਆਲ ਅਸਲੀਅਤ ਵਿੱਚ ਨਿਉਂ ਤੋਂ ਬਗੈਰ ਏ, ਅਤੇ ਜਦ ਤੁਸੀਂ ਝੂਠ ਦੀ ਫਿਤਰਤ ਤੋਂ ਵਾਕਫ ਹੋ ਜਾਂਦੇ ਹੋ ਤਾਂ ਤੁਸੀਂ ਝੂਠ 'ਤੇ ਇਮਾਨ ਨਹੀਂ ਰੱਖ ਸਕਦੇ। ਕਿਉਂ ਜੇ ਲਵਾਰ ਦੀਆਂ ਬਾਹਾਂ ਦੇ ਪੱਠੇ ਮਜ਼ਬੂਤੀ ਨਾਲ ਬਣੇ ਹੁੰਦੇ ਨੇ ਤੇ ਇਹਦਾ ਇਹ ਮਤਲਬ ਬਿਲਕੁਲ ਨਹੀਂ ਭਈ ਇਹ ਵਰਜ਼ਿਸ਼ ਕਰਨ ਦਾ ਨਤੀਜਾ ਏ ਜਾਂ ਘੱਟ ਵਰਤੀ ਜਾਣ ਵਾਲੀ ਬਾਂਹ ਮਾੜੀ ਏ। ਜੇ ਕੰਮ ਦੀ ਵਜ੍ਹਾ ਮਾਦਾ ਹੁੰਦਾ ਤੇ ਜੇ ਪੱਠਾ ਫਾਨੀ ਸਿਆਣ ਦੀ ਮਰਜ਼ੀ ਦੇ ਬਗੈਰ ਹਥੌੜਾ ਚੁੱਕ ਸਕਦਾ ਤੇ ਆਹਰਨ ਉੱਤੇ ਮਾਰ ਸਕਦਾ ਤੇ ਇਹ ਅਸਲੀਅਤ ਸਮਝੀ ਜਾ ਸਕਦੀ ਸੀ ਭਈ ਹਥੌੜਾ ਚਲਾਉਣ ਨਾਲ ਪੱਠੇ ਮਜ਼ਬੂਤ ਹੁੰਦੇ ਨੇ। ਟ੍ਰਿਪ ਹੈਮਰ ਨੂੰ ਮਸ਼ਕ ਦੇ ਰਾਹੀਂ ਸਾਈਜ਼ ਵਿੱਚ ਵੱਡਾ ਨਹੀਂ ਕੀਤਾ ਜਾਂਦਾ, ਕਿਉਂ ਨਹੀਂ, ਜਦਕਿ ਪੱਠੇ ਵੀ ਇੰਜੀ ਮਾਦੀ ਨੇ ਜਿਵੇਂ ਲੱਕੜੀ ਜਾਂ ਲੋਹਾ ਏ, ਕਿਉਂ ਜੇ ਕੋਈ ਵੀ ਇਹ ਨਹੀਂ ਮੰਨਦਾ ਵੀ ਹਥੌੜੇ ਉੱਤੇ ਇਹ ਨਤੀਜਾ ਸਿਆਣ ਦੇ ਪਾਰੋਂ ਏ। ਪੱਠੇ ਆਪਣੇ ਆਪ ਕੰਮ ਨਹੀਂ ਕਰਦੇ, ਜੇ ਸਿਆਣ ਇਹਨਾਂ ਨੂੰ ਹਰਕਤ ਨਾ ਦਿੰਦੀ ਤੇ ਉਹ ਬੇਹਰਕਤੀ ਰਹਿੰਦੇ। ਇਸ ਲਈ ਇਹ ਵੱਡੀ ਅਸਲੀਅਤ ਏ ਭਈ ਇਕੱਲੀ ਸਿਆਣ ਹੀ ਆਪਣੇ ਇਖਤਿਆਰ ਨਾਲ ਇਹਦੀ ਤਲਬ ਤੇ ਫਰਾਹਮੀ ਦੀ ਤਾਕਤ ਦੇ ਪਾਰੋਂ ਇਨਸਾਨ ਨੂੰ ਵਧਾਉਂਦੀ ਤੇ ਉਹਨੂੰ ਤਾਕਤ ਦਿੰਦੀ ਏ। ਪੱਠਿਆਂ ਦੀ ਮਸ਼ਕ ਦੇ ਰਾਹੀਂ ਨਹੀਂ ਬਲਕਿ ਮਸ਼ਕ ਉੱਤੇ ਲੁਹਾਰ ਦੇ ਯਕੀਨ ਦੇ ਪਾਰੋਂ ਉਹਦੀ ਬਾਂਹ ਮਜ਼ਬੂਤ ਹੁੰਦੀ ਏ। ਥਕਾਵਟ ਲਈ ਸਾਇੰਸੀ ਤੇ ਮੁਸਤਕਿਲ ਇਲਾਜ ਬਦਨ ਤੇ ਕਿਸੇ ਵੀ ਜਿਸਮਾਨੀ ਥਕਾਵਟ ਦੇ ਭਰਮ ਉੱਤੇ ਸਿਆਣ ਦੀ ਤਾਕਤ ਨੂੰ ਸਮਝਣਾ ਏ। ਇਸ ਲਈ ਇਸ ਭਰਮ ਨੂੰ ਨੇਸਤ ਕਰੋ, ਕਿਉਂ ਜੇ ਮਾਦਾ ਕਦੀ ਥੱਕਿਆ ਹੋਇਆ ਤੇ ਭਾਰ ਨਾਲ ਦੱਬਿਆ ਹੋਇਆ ਨਹੀਂ ਹੁੰਦਾ। ਤੁਸੀਂ ਆਖਦੇ ਹੋ ਭਈ ਮਿਹਨਤ ਮੈਨੂੰ ਥਕਾ ਦਿੰਦੀ ਏ, ਪਰ ਇਹ ਮੈਨੂੰ ਕੀ ਏ? ਕੀ ਇਹ ਪੱਠਾ ਏ ਜਾਂ ਸਿਆਣ ਏ? ਕਿਹੜੀ ਸ਼ਾਇਦ ਥੱਕਦੀ ਏ ਤੇ ਇੰਜ ਬੋਲਦੀ ਏ? ਸਿਆਣ ਦੇ ਬਗੈਰ ਕੀ ਪੱਠੇ ਥੱਕ ਸਕਦੇ ਨੇ? ਕੀ ਪੱਠੇ ਬੋਲਦੇ ਨੇ ਜਾਂ ਤੁਸੀਂ ਉਹਨਾਂ ਲਈ ਬੋਲਦੇ ਹੋ? ਮਾਦਾ ਘੱਟ ਸਿਆਣ ਵਾਲਾ ਏ, ਫਾਨੀ ਸਿਆਣ ਝੂਠ ਬੋਲਦੀ ਏ, ਤੇ ਉਹ ਜਿਹੜਾ ਇਸ ਥਕਾਵਟ ਦੀ ਤਸਦੀਕ ਕਰਦਾ ਏ ਉਹ ਹੀ ਇਸ ਥਕਾਵਟ ਨੂੰ ਬਣਾਉਂਦਾ ਏ। ਤੁਸੀਂ ਇਹ ਨਹੀਂ ਆਖਦੇ ਭਈ ਪਹੀਆ ਥੱਕ ਗਿਆ ਏ? ਬਦਨ ਵੀ ਪਹੀਏ ਵਾਂਗਰ ਮਵਾ ਦੀਏ, ਜੇ ਇਹ ਉਹ ਨਹੀਂ ਜੋ ਇਨਸਾਨ ਬਦਨ ਲਈ ਆਖਦਾ ਏ, ਤੇ ਬਦਨ ਕਿਸੇ ਵੀ ਬੇਜਾਨ ਪਹੀਏ ਵਾਂਗਰ ਕਦੀ ਨਹੀਂ ਥੱਕੇਗਾ। ਕਈ ਘੰਟਿਆਂ ਤੀਕਰ ਲਾਸ਼ਾਊਰੀ ਦੇ ਆਰਾਮ ਨਾਲ ਉਹ ਬਹੁਤਾ ਸੱਚਿਆਈ ਦਾ ਸ਼ਾਊਰ ਸਾਨੂੰ ਆਰਾਮ ਦਿੰਦਾ ਏ। ਇਹ ਅਖਾਣ ਏ ਭਈ ਫਲੋਰੈਂਸ ਨਾਈਟਿੰਗੇਲ ਤੇ ਇਨਸਾਨੀ ਮਜ਼ਦੂਰੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਇਸਾਰ ਪਸੰਦ ਲੋਕੀ ਉਹਨਾਂ ਥਕਾਵਟਾਂ ਤੇ ਇਨਕਸ਼ਾਫਾਂ ਵਿੱਚ ਡੁੱਬਣ ਤੋਂ ਬਗੈਰ ਇਹਨੂੰ ਪਾਰ ਕਰਨ ਦੇ ਕਾਬਲ ਹੋਏ ਜਿਨ੍ਹਾਂ ਨੂੰ ਆਮ ਲੋਕੀ ਬਰਦਾਸ਼ਤ ਨਾ ਕਰ ਸਕੇ। ਇਹਦੀ ਵਜ਼ਾਹਤ ਉਸ ਮਦਦ ਵਿੱਚ ਏ ਜਿਹੜੀ ਉਹਨਾਂ ਨੇ ਉਸ ਇਲਾਹੀ ਕਾਨੂੰਨ ਤੋਂ ਹਾਸਲ ਕੀਤੀ ਜਿਹੜਾ ਇਨਸਾਨ ਤੋਂ ਉੱਚਾ ਸੀ। ਰੂਹਾਨੀ ਸ਼ਰਤ ਮਾਦੇ ਨੂੰ ਦਬਾਉਣਾ ਦੂਜੀਆਂ ਸਾਰੀਆਂ ਮਦਦਾਂ ਤੋਂ ਅੱਗੇ ਵੱਧਦਿਆਂ ਹੋਏ ਤਾਕਤ ਤੇ ਬਰਦਾਸ਼ਤ ਫਰਾਹਮ ਕਰਦੀ ਏ ਤੇ ਉਸ ਸਜ਼ਾ ਤੋਂ ਬਚਾਉਂਦੀ ਏ ਜਿਹੜੀ ਸਜ਼ਾ ਸਾਡੇ ਅਕੀਦੇ ਸਾਡੇ ਬਹੁਤ ਚੰਗੇ ਕੰਮਾਂ ਦੇ ਨਾਲ ਮਿਲਾਉਂਦੇ ਨੇ। ਆਓ ਯਾਦ ਰੱਖੀਏ ਭਈ ਠੀਕ ਹੋਣ ਦਾ ਹਮੇਸ਼ਾ ਦਾ ਕਾਨੂੰਨ, ਭਾਵੇਂ ਇਹ ਪਾਪ ਨੂੰ ਆਪ ਆਪਣਾ ਜਲਾਦ ਬਣਨ ਦੇ ਕਾਨੂੰਨ ਨੂੰ ਕਦੀ ਮਨਸੂਖ ਨਹੀਂ ਕਰ ਸਕਦਾ, ਇਨਸਾਨ ਨੂੰ ਸਿਵਾਏ ਗਲਤ ਕੰਮਾਂ ਤੋਂ ਸਾਰੀਆਂ ਸਜ਼ਾਵਾਂ ਤੋਂ ਆਜ਼ਾਦ ਕਰਾਰ ਦਿੰਦਾ ਹੈ। ਲਗਾਤਾਰ ਮਿਹਨਤ, ਮਹਿਰੂਮੀਆਂ, ਇਨਕਸ਼ਾਫ ਤੇ ਸਾਰੀਆਂ ਨਾਖੁਸ਼ੀ ਦੀਆਂ ਹਾਲਤਾਂ ਜੇ ਪਾਪ ਤੋਂ ਬਗੈਰ ਨੇ ਤੇ ਉਹਨਾਂ ਦਾ ਤਜਰਬਾ ਬਗੈਰ ਤਕਲੀਫ ਦੇ ਹੋ ਸਕਦਾ ਹੈ। ਜਿਹੜਾ ਵੀ ਕੰਮ ਤੁਹਾਡੇ ਉੱਤੇ ਫਰਜ਼ ਹੋਵੇ ਤੁਸੀਂ ਉਹ ਆਪਣੇ ਆਪ ਨੂੰ ਤਕਲੀਫ ਦਿੱਤੇ ਬਗੈਰ ਪੂਰਾ ਕਰ ਸਕਦੇ ਹੋ। ਸਾਨੂੰ ਆਪਣੇ ਜ਼ਿਹਨਾਂ ਨੂੰ ਇਸ ਮਾਯੂਸੀ ਵਾਲੇ ਖਿਆਲ ਤੋਂ ਆਜ਼ਾਦ ਕਰਨਾ ਚਾਹੀਦਾ ਹੈ ਭਈ ਅਸੀਂ ਇੱਕ ਮਾਦੀ ਕਾਨੂੰਨ ਤੋਂ ਅਗਾਂਹ ਲੰਘੇ ਹਾਂ ਤੇ ਯਕੀਨਨ ਸਾਨੂੰ ਇਹਦਾ ਨਤੀਜਾ ਭੁਗਤਣਾ ਪਵੇਗਾ। ਆਓ ਪਿਆਰ ਦੇ ਕਾਨੂੰਨ ਨਾਲ ਆਪਣੇ ਆਪ ਦੀ ਹੌਸਲਾ ਅਫਜ਼ਾਈ ਕਰੀਏ। ਰੱਬ ਕਦੀ ਇਨਸਾਨ ਨੂੰ ਠੀਕ ਕੰਮ ਕਰਨ ਉੱਤੇ, ਇਮਾਨਦਾਰੀ ਦੀ ਮਜ਼ਦੂਰੀ ਉੱਤੇ ਜਾਂ ਰਹਿਮਦਲੀ ਦੇ ਕੰਮ ਕਰਨ ਉੱਤੇ ਸਜ਼ਾ ਨਹੀਂ ਦਿੰਦਾ। ਭਾਵੇਂ ਇਹ ਸਭ ਕੁਝ ਇਨਸਾਨ ਨੂੰ ਥਕਾਵਟ, ਗਰਮੀ, ਸਰਦੀ ਤੇ ਕਈ ਬਿਮਾਰੀਆਂ ਵਿੱਚ ਪਾ ਦਿੰਦੇ ਨੇ। ਜੇ ਇਨਸਾਨ ਮਾਦੇ ਦੇ ਰਾਹੀਂ ਸਜ਼ਾਵਾਰ ਹੁੰਦਾ ਹੋਇਆ ਵਿਖਾਲੀ ਦਿੰਦਾ ਹੈ ਤੇ ਇਹ ਫਾਨੀ ਸਿਆਣ ਦੇ ਅਕੀਦੇ ਦੇ ਸਿਵਾ ਕੁਝ ਨਹੀਂ, ਨਾ ਹੀ ਇਹ ਕੋਈ ਸਿਆਣ ਵਾਲਾ ਕੰਮ ਹੈ। ਤੇ ਇਹਨੂੰ ਮਨਸੂਖ ਕਰਨ ਲਈ ਇਨਸਾਨ ਨੂੰ ਬਸ ਇਸ ਅਕੀਦੇ ਦੇ ਖਿਲਾਫ ਇਹਤਜਾਜ ਵਿੱਚ ਸ਼ਾਮਲ ਹੋਣਾ ਪਵੇਗਾ। ਇੱਕ ਨੇਕ ਮਕਸਦ ਤੇ ਕੰਮ ਵਿੱਚ ਹਯਾਤੀ ਤੇ ਲਫਾਨੀਅਤ ਉਸ ਲਹੂ ਦੀ ਨਿਸਬਤ ਕਿਤੇ ਬਹੁਤੀ ਏ ਜਿਹੜਾ ਫਾਨੀ ਰਗਾਂ ਵਿੱਚ ਵਗਦਾ ਹੈ ਤੇ ਹਯਾਤੀ ਦੇ ਬਦਨੀ ਫਹਿਮ ਨੂੰ ਪੈਦਾ ਕਰਦਾ ਹੈ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਭਈ ਫਾਨੀ ਸਿਆਣ ਹਮੇਸ਼ਾ ਚੌਕਸ ਏ ਤੇ ਇਹ ਰੂਹਾਨੀ ਤਾਕਤਾਂ ਫਿੱਕੀਆਂ ਨਹੀਂ ਹੋ ਸਕਦੀਆਂ ਤੇ ਨਾ ਹੀ ਇਹ ਨਾਂ ਦਾ ਹੀ ਮਾਦੀ ਕਾਨੂੰਨ ਖੁਦਾ ਦੀਆਂ ਦਿੱਤੀਆਂ ਹੋਈਆਂ ਤਾਕਤਾਂ ਤੇ ਵਸੀਲਿਆਂ ਵਿੱਚ ਲੱਤ ਅੜਾ ਸਕਦਾ ਹੈ। ਅਸੀਂ ਸੱਚਾਈ ਵਿੱਚ ਆਰਾਮ ਕਰਨ ਦੇ ਕਾਬਲ ਹਾਂ ਫਾਨੀਅਤ ਦੇ ਖਿਲਾਫ ਲਾਫਾਨੀਅਤ ਦੀ ਜ਼ਮਾਨਤ ਉੱਤੇ ਤਾਜ਼ਾ ਦਮ ਹੁੰਦਿਆਂ ਹੋਏ। ਅਸੀਂ ਇਲਾਹੀ ਸਾਇੰਸ ਵਿੱਚ ਸਿਰਫ ਤਦ ਹਯਾਤੀ ਪਾਉਂਦੇ ਹਾਂ ਜਦ ਅਸੀਂ ਬਦਨੀ ਫਹਿਮ ਤੋਂ ਉੱਚੀ ਹਯਾਤੀ ਗੁਜ਼ਾਰਦੇ ਹਾਂ ਤੇ ਉਹਨੂੰ ਠੀਕ ਕਰਦੇ ਹਾਂ। ਨਿੱਕੀ ਜਾਂ ਬਦੀ ਦੇ ਦਾਅਵਿਆਂ ਲਈ ਸਾਡਾ ਮੁਤਨਾਸਬ ਇਤਰਾਫ਼, ਸਾਡੀ ਵਜੂਦੀਅਤ ਦੀ ਹਮਾਂਗੀ, ਸਾਡੀ ਸਿਹਤ, ਸਾਡੀ ਲੰਮੀ ਉਮਰ ਤੇ ਸਾਡੀ ਮਸੀਹਤ ਦਾ ਤਾਇਨ ਕਰਦਾ ਹੈ। ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਿਸ਼, ਮਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਕੁੱਲੀ ਦੇ ਤੌਰ 'ਤੇ ਆਪਣਾ ਫਰਜ਼ ਨਿਭਾਵੋ ਅਤੇ ਅਜਿਹੇ ਗੈਰ ਸਿਹਤ ਅਫਜ਼ਾ ਖਿਆਲਾਂ ਅਤੇ ਖਦਸ਼ਿਆਂ ਨੂੰ ਖਤਮ ਕਰ ਦਿਓ। ਫਾਨੀ ਸਿਆਣ ਵਿੱਚ ਬੇਜ਼ਾਰ ਕਰਨ ਵਾਲੀਆਂ ਗਲਤੀਆਂ ਨੂੰ ਖਾਰਜ ਕਰ ਦਿਓ ਅਤੇ ਤੁਹਾਡਾ ਬਦਨ ਉਹਨਾਂ ਨਾਲ ਤਕਲੀਫ ਨਹੀਂ ਸਵੇਗਾ। ਸਿਆਣ ਬਦਨੀ ਹਿੱਸਾਂ ਦੀ ਮਾਲਕ ਹੈ ਅਤੇ ਬਿਮਾਰੀ, ਪਾਪ ਅਤੇ ਮੌਤ ਨੂੰ ਫਤਿਹ ਕਰ ਸਕਦੀ ਹੈ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਅਤੇ ਇਹਦੇ ਅਹਿਸਾਸ ਅਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੁਵਤ ਵਿੱਚ ਜਾਗੋ ਅਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਐਸ ਕਾਬਲ ਬਣਾਇਆ ਹੈ ਅਤੇ ਕੋਈ ਵੀ ਸ਼ੈ ਐਸ ਕਾਬਲ ਅਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ 'ਤੇ ਇਨਸਾਨ ਨੂੰ ਦਿੱਤੀ ਗਈ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।